ਗੁਰਮਤ ਵਿਚ ਸੁਖੀ ਸੁਹੇਲਾ ਜੀਵਨ ਜਿਉਣ ਦਾ ਢੰਗ। ਪਰਮੇਸ਼ਰ ਨੇ ਹਰ ਮਨੁੱਖ ਨੂੰ ਸਰੀਰ ਦਿੱਤਾ। ਸਰੀਰ ਦੀਆਂ ਤਿੰਨ ਲੋੜਾਂ ਹਨ, ਜਿਨ੍ਹਾਂ ਨੂੰ ਕੁੱਲੀ ਗੁੱਲੀ ਜੁੱਲੀ ਦਾ ਨਾਂ ਸਿਆਣਿਆਂ ਨੇ ਦਿੱਤਾ ਹੈ। ਇਹ ਤਿੰਨੇ ਮਾਇਆ ਦੁਆਰਾ ਪੂਰੀਆਂ ਹੁੰਦੀਆਂ ਹਨ। ਮਾਇਆ ਦੀ ਪ੍ਰਾਪਤੀ ਵਾਸਤੇ ਕਿਰਤ ਕਰਨੀ ਅਵਸ਼ ਲਾਜ਼ਮੀ ਹੈ। ਜਿਹੜਾ ਮਨੁੱਖ ਕਿਰਤ ਨਹੀਂ ਕਰੇਗਾ, ਉਸ ਨੂੰ ਇਹਨਾਂ ਲੋੜਾਂ ਦੀ ਪੂਰਤੀ ਲਈ ਜਾਂ ਤਾਂ ਚੋਰੀ ਧਾੜਾ ਕਰਨਾ ਪਵੇਗਾ ਜਾਂ ਫਿਰ ਕਿਸੇ ਅੱਗੇ ਹੱਥ ਅੱਡ ਕੇ ਮੰਗਣਾ ਪਵੇਗਾ। ਇਹ ਦੋਵੇਂ ਕਰਮ ਹੀ ਸਮਾਜ ਵਿਚ ਅਤੇ ਗੁਰਮਤ ਵਿਚ ਵਿਵਰਜਿਤ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦ੍ਰਿਸ਼ਟੀ ਵਿਚ ਚੋਰੀ ਧਾੜਾ ਕਰਨ ਵਾਲਾ ਭਾਵੇਂ ਸੋਹਣਾ ਸੁੰਦਰ ਸਰੂਪ ਵਾਲਾ ਹੋਵੇ, ਭਾਵੇਂ ਚੰਗੀ ਸਿਆਣੀ ਅਕਲ ਦਾ ਮਾਲਕ ਹੋਵੇ, ਪਰ ਚੋਰੀ ਧਾੜੇ ਦਾ ਖੋਟਾ ਕਰਮ ਕਰਨ ਕਾਰਨ ਉਸ ਨੂੰ ਹਰ ਥਾਂ ਖੋਟਾ ਹੀ ਕਿਹਾ ਜਾਂਦਾ ਹੈ, ਭੈੜਾ ਹੀ ਕਿਹਾ ਜਾਂਦਾ ਹੈ। ਉਸ ਦਾ ਸੰਸਾਰ ਵਿਚ ਅਤੇ ਨਿਰੰਕਾਰ ਦੀ ਦਰਗਾਹ ਵਿਚ ਦੋ ਕੌਡੀਆਂ ਵੀ ਮੁੱਲ ਨਹੀਂ ਪੈਂਦਾ। ਚੋਰੀ ਧਾੜਾ ਕਰਨ ਵਾਲਾ ਮਨੁੱਖ ਉਸ ਦੀ ਨਾ ਇਸ ਸੰਸਾਰ ਵਿਚ ਕੋਈ ਜਾਮ ਨਹੀਂ ਭਰਦਾ ਹੈ ਤੇ ਨਾ ਹੀ ਗੁਰੂ ਉਸ ਦੀ ਦਰਗਾਹ ਵਿਚ ਸ਼ਾਦੀ ਦਿੰਦਾ ਹੈ। ਸਤਿਗੁਰੂ ਜੀ ਦਾ ਪਾਵਨ ਬਚਨ ਧਨਾਸਰੀ ਰਾਗ ਵਿਚ ਆਉਂਦਾ ਹੈ ਕਿ ਚੋਰ ਸਵਾਲਿਓ ਚੋਰ ਸਿਆਣਾ, ਖੋਟੇ ਕਾ ਮੁੱਲ ਏਕ ਦੁਗਾਣਾ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਆਪਣੇ ਸਰੀਰ ਦੀਆਂ ਲੋੜਾਂ ਦੀ ਪੂਰਤੀ ਵਾਸਤੇ ਕਿਸੇ ਅੱਗੇ ਹੱਥ ਅੱਡਣ ਨੂੰ ਵੀ ਗੁਰਮਤ ਨੇ ਪ੍ਰਵਾਨ ਨਹੀਂ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਬਾਬਾ ਫਰੀਦ ਜੀ ਦਾ ਬੜਾ ਸੁੰਦਰ ਬਚਨ ਹੈ। ਆਪ ਅਰਦਾਸ ਕਰਦੇ ਨੇ ਕਿ ਹੇ ਅੱਲਾ ਤਾਲਾ, ਤੂੰ ਮੈਨੂੰ ਆਪਣੇ ਸਰੀਰ ਦੀਆਂ ਲੋੜਾਂ ਦੀ ਪੂਰਤੀ ਲਈ ਕਿਸੇ ਦਾ ਮੁਥਾਜ ਨਾ ਕਰੀ। ਜਿਸ ਦਿਨ ਮੈਨੂੰ ਕਿਸੇ ਦੇ ਦਰ ਉੱਤੇ ਜਾ ਕੇ ਹੱਥ ਅੱਡਣਾ ਪੈ ਜਾਵੇ, ਉਸੇ ਦਿਨ ਤੂੰ ਮੇਰੇ ਸਰੀਰ ਵਿਚੋਂ ਜਿੰਦ ਹੀ ਕੱਢ ਲਵੀ, ਕਿਸੇ ਪਾਸੋਂ ਮੰਗਣ ਦੀ ਥਾਂ ਮੈਨੂੰ ਮੌਤ ਚੰਗੀ ਹੈ। ਬਾਬਾ ਫਰੀਦ ਜੀ ਦਾ ਪਾਵਨ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1380 ਉੱਪਰ ਅੰਕਿਤ ਹੈ। ਫਰੀਦਾ ਬਾਰ ਪਰਾਏ ਬੈਸਣਾ, ਸਾਈ ਮੁਝੇ ਨਾ ਦੇ, ਜੇ ਤੂੰ ਇਵੇਂ ਰੱਖਸੀ ਜੀਉ ਸਰੀਰੋਂ ਲੇ। ਜੋ ਫਕੀਰੀ ਵੇਸ ਧਾਰਨ ਕਰ ਵਿਹਲੜ ਬਣ ਕੇ ਘਰਾਂ ਘਰਾਂ ਵਿਚ ਮੰਗਦੇ ਆਪਣੇ ਆਪ ਨੂੰ ਗੁਰੂ ਸਦਵਾਉਂਦੇ ਹਨ, ਸਤਿਗੁਰੂ ਜੀ ਨੇ ਜਿੱਥੇ ਉਨ੍ਹਾਂ ਨੂੰ ਲਾਹਣਤ ਪਾਈ ਹੈ ਉਥੇ ਲੁਕਾਈ ਨੂੰ ਇਨ੍ਹਾਂ ਦੀ ਗੁਲਾਮੀ ਭਰਨ ਤੋਂ ਸਖਤੀ ਨਾਲ ਵਰਜੇ। ਗੁਰਪੀਰ ਸਦਾਏ ਮੰਗਣ ਜਾਏ ਤਾਂ ਕਹਿ ਮੂਲ ਨਾ ਲੱਗੀ ਆ ਪਾਏ। ਸਤਿਗੁਰੂ ਨਾਨਕ ਦੇਵ ਜੀ ਨੇ ਕਿਰਤੀ ਲਾਲੋ ਦੀ ਰੁੱਖੀ ਸੁੱਕੀ ਰੋਟੀ ਨੂੰ ਮਲਕ ਭਾਗੋ ਦੇ ਪੂੜਿਆਂ ਨਾਲੋਂ ਜ਼ਿਆਦਾ ਮਹਾਨਤਾ ਦਿੱਤੀ। ਸਤਿਗੁਰੂ ਜੀ ਨੇ ਨਿਰਾ ਸੰਸਾਰ ਨੂੰ ਕਿਰਤ ਕਰਨ ਦਾ ਉਪਦੇਸ਼ ਹੀ ਨਹੀਂ ਦਿੱਤਾ, ਸਗੋਂ ਖੁਦ ਆਪ ਸੁਲਤਾਨਪੁਰ ਦੇ ਦੌਲਤ ਖਾਨ ਦੇ ਮੋਦੀ ਖਾਨੇ ਵਿਚ ਨੌਕਰੀ ਕਰਕੇ ਕਿਰਤ ਕਰਨ ਦੀ ਜਾਚ ਸਿਖਾਈ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੀ ਸੱਚਾ ਢੋਆ ਆਦਿ ਕਾਰ ਕਰਨ ਉਪਰੰਤ ਭਾਈ ਗੁਰਦਾਸ ਜੀ ਦੇ ਫਰਮਾਨ ਅਨੁਸਾਰ ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ ਦੀ ਕਾਰ ਕਰਕੇ ਮਨੁੱਖੀ ਜੀਵਨ ਦਾ ਟਾਈਮ ਟੇਬਲ ਦਰਸਾ ਕੇ ਖੁਦ ਉਸ ਉੱਤੇ ਅਮਲ ਕਰਕੇ ਵਿਖਾਇਆ। ਕਰਤਾਰਪੁਰ ਦੀ ਧਰਤੀ ਉੱਤੇ ਸਾਰੀ ਸੰਗਤ ਧਰਮਸਾਲ ਵਿਚ ਅੰਮ੍ਰਿਤ ਵੇਲੇ ਜੁੜਦੀ, ਪ੍ਰਭੂ ਚਿੰਤਨ ਕਰਕੇ ਸਾਰੀ ਸੰਗਤ ਸੋਦਰ ਆਰਤੀ ਗਾਵੀ ਹੈ ਅੰਮ੍ਰਿਤ ਵੇਲੇ ਜਾਪ ਉਚਾਰਾ ਦੀ ਕਾਰ ਕਰਦੀ ਹੋਈ, ਅੰਮ੍ਰਿਤ ਵੇਲੇ ਜੁੜਦੀ ਪ੍ਰਭੂ ਚਿੰਤਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਦੀ, ਸਾਰਾ ਦਿਨ ਖੇਤਾਂ ਵਿਚ ਹਲ ਵਾਹ ਝੋਨਾ ਕਣਕ ਬੀਜ ਫਸਲਾਂ ਨੂੰ ਪਾਣੀ ਦੇਣ ਦੇ ਕਾਰਜ ਕੀਤੇ ਜਾਂਦੇ, ਸ਼ਾਮ ਨੂੰ ਮੁੜ ਇਸ਼ਨਾਨ ਕਰਕੇ ਸਮੁੱਚੀ ਸੰਗਤ ਮਨ ਦੀ ਸਵੱਛਤਾ ਲਈ ਸੋਦਰ ਅਤੇ ਆਰਤੀ ਦਾ ਕੀਰਤਨ ਧਰਮਸ਼ਾਲਾ ਵਿਚ ਕਰਦੀ ਅਤੇ ਸੁਣਦੀ। ਕਿਰਤ ਕਮਾਈ ਦੀ ਫਸਲ ਨਾਲ ਲੰਗਰ ਚੱਲਦੇ, ਜਿੱਥੇ ਹਰ ਭੁੱਖੀ ਲੋੜਵੰਦ ਦੀ ਲੋੜ ਪੂਰੀ ਹੁੰਦੀ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਿਹੜਾ ਅਮਲੀ ਜੀਵਨ ਜੂ ਕੇ ਦਰਸਾਇਆ ਤੇ ਪ੍ਰਚਾਰਿਆ, ਅੱਜ ਆਪਾਂ ਉਸ ਤੋਂ ਕੋਹਾਂ ਦੂਰ ਭੱਜ ਰਹੇ ਹਾਂ, ਜਿਸ ਕਾਰਨ ਹਰ ਮਨੁੱਖ ਦੇ ਜੀਵਨ ਵਿਚ ਦਿਨੋ ਦਿਨ ਪਰੇਸ਼ਾਨੀਆਂ ਵੱਧ ਰਹੀਆਂ ਹਨ। ਇਨ੍ਹਾਂ ਪਰੇਸ਼ਾਨੀਆਂ ਦੀ ਪੀੜਾ ਤੋਂ ਆਪਣੀ ਮਾਨਸਿਕਤਾ ਨੂੰ ਮੁਕਤ ਕਰਨ ਲਈ ਮਨੁੱਖ ਅੱਜ ਨਸ਼ਿਆਂ ਦਾ ਸਹਾਰਾ ਲੈਣ ਲੱਗ ਪਿਆ, ਜੋ ਬਿਲਕੁਲ ਹੀ ਸੁਖੀ ਸੁਹੇਲੇ ਜੀਵਨ ਤੋਂ ਉਲਟਾ ਰਸਤਾ ਹੈ। ਅੱਜ ਲੋੜ ਹੈ ਭਾਈ ਗੁਰਦਾਸ ਜੀ ਦੇ ਬਚਨਾਂ ਤੋਂ ਸੇਧ ਲੈਣ ਦੀ ਕਿ ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇ। ਇਸ ਅਸੂਲ ਨੂੰ ਅਮਲੀ ਜਾਮਾ ਪਹਿਨਾਉਣ ਦੀ ਲੋੜ ਹੈ, ਫਿਰ ਅਸੀਂ ਨਸ਼ਿਆਂ ਦੇ ਮਾਰੂ ਦੈਂਤ ਤੋਂ ਵੀ ਬਚ ਜਾਵਾਂਗੇ ਤੇ ਸੁਖੀ ਸੁਹੇਲੇ ਜੀਵਨ ਦਾ ਜੋ ਸੰਕਲਪ ਗੁਰਮਤ ਵਿਚ ਦਿੱਤਾ ਹੈ ਉਸ ਨੂੰ ਅਪਣਾ ਕੇ ਆਪਣਾ ਸੁਹੇਲਾ ਜੀਵਨ ਬਤੀਤ ਕਰਾਂਗੇ। ਵੰਡ ਸਕੋ, ਪਰਮੇਸ਼ਰ ਨੇ ਸੰਸਾਰ ਇੱਕ ਪਰਿਵਾਰ ਬਣਾਇਆ ਹੈ, ਜਿਸ ਅੰਦਰ ਆਪੋ ਆਪਣੀ ਪ੍ਰਲਬਧ ਕਾਰਨ ਕਿਸੇ ਪਾਸ ਥੋੜਾ ਧਨ ਹੈ, ਕਿਸੇ ਪਾਸ ਬਹੁਤ ਹੈ। ਜਿਵੇਂ ਆਪਾਂ ਨਿੱਤ ਆਪਣੇ ਜੀਵਨ ਵਿਚ ਵੇਖਦੇ ਹਾਂ ਕਿ ਜਿਸ ਪਰਿਵਾਰ ਦੇ ਸਾਰੇ ਜੀਵ ਆਪਸੀ ਭਾਈਚਾਰਕ ਸਾਂਝ ਪਾ ਕੇ ਇੱਕ ਦੂਜੇ ਦੀ ਮਦਦ ਕਰਕੇ ਇੱਕ ਦੂਜੇ ਦੀ ਉੱਚੀ ਨੀਵੀਂ ਗੱਲ ਸਹਿ ਕੇ ਪਰਿਵਾਰ ਵਿਚ ਵਿਚਰਦੇ ਹਨ, ਉਹ ਤਾਂ ਆਪਣੇ ਘਰ ਨੂੰ ਸਵਰਗ ਬਣਾ ਕੇ ਸੁਖੀ ਜੀਵਨ ਬਤੀਤ ਕਰਦੇ ਹਨ। ਪਰ ਜਿਸ ਪਰਿਵਾਰ ਦੇ ਜੀਵ ਇੱਕ ਦੂਜੇ ਨਾਲ ਈਰਖਾ ਕਰਕੇ ਦੋਈ ਦਵੈਤ ਦਾ ਸ਼ਿਕਾਰ ਹੋ ਕੇ ਆਪਸੀ ਮਦਦ ਕਰਨ ਦੀ ਥਾਂ ਇੱਕ ਦੂਜੇ ਦੀ ਲੱਤ ਕਚਾਈ ਕਰਨ ਲੱਗ ਜਾਂਦੇ ਹਨ, ਉਸ ਘਰ ਵਿਚ ਸਭ ਕੁਝ ਹੁੰਦੇ ਹੋਏ ਉਸ ਘਰ ਦੇ ਜੀਵ ਨਰਕ ਸਮਾਨ ਜੀਵਨ ਭੋਗਦੇ ਹਨ। ਸਤਿਗੁਰੂ ਜੀ ਨੇ ਏਕ ਪਿਤਾ ਏਕ ਸਕੇ ਹਮ ਬਾਰਕ ਦਾ ਸਬਕ ਸਿਖਾਇਆ ਤਾਂ ਜੋ ਅਸੀਂ ਸਾਰੇ संसार विच रहण वाले आपसी भाईचारक सांझ बना के अपने तो छोटे की मदद करके बराबर दे नाल प्यार करके वड्डे दा सत्कार करके एक हलेमी भाईचारे दा आनंद माण सकीए। एहो जिहा हलेमी परिवारक भाईचारा बनाउण लई देण बिरती बनाउण दी लोड़ है। देण बिरती बनाउण लई वंड छकण दा असूल अपनाउणा पवेगा जो सतगुरु जी ने सानू बख्शिश कीता। जिन्हां जिन्हां ने श्री गुरु नानक देव जी दे इस वंड छकण दे असूल नूं भाव काल खाए किश हथों दे नानक राह पछाणे से इस नूं अपने जीवन विच लागू कीता है ਉਹਨਾਂ ਨੂੰ ਅਸਲੀ ਜੀਵਨ ਦਾ ਆਨੰਦ ਹੀ ਵੱਖਰਾ ਆਉਣ ਲੱਗ ਪਿਆ। ਉਹ ਤਾਂ ਚਾਰ ਚਾਰ ਦਿਨਾਂ ਦੇ ਭੁੱਖੇ ਰਹਿ ਕੇ ਵੀ ਲੰਗਰ ਤਿਆਰ ਕਰਕੇ ਵੰਡ ਛਕਣ ਲਈ ਨਗਾਰੇ ਵਜਾ ਕੇ ਆਵਾਜ਼ਾਂ ਮਾਰਦੇ ਸਨ। ਵੰਡ ਛਕਣ ਵਾਲੀ ਪੰਗਤ ਵਿੱਚ ਉਹਨਾਂ ਦਾ ਜੇ ਦੁਸ਼ਮਣ ਵੀ ਆ ਕੇ ਬੈਠ ਜਾਵੇ ਤਾਂ ਉਸ ਨੂੰ ਆਪਣਾ ਪਰਮ ਮਿੱਤਰ ਜਾਣ ਕੇ ਲੰਗਰ ਛਕਾ ਕੇ ਖੁਸ਼ ਹੁੰਦੇ ਸਨ, ਭਾਵੇਂ ਆਪੂ ਇਸ ਬਦਲੇ ਭੁੱਖੇ ਹੀ ਕਿਉਂ ਨਾ ਫਿਰ ਰਹਿਣਾ ਪਵੇ। ਦੇਗ ਆਵਾਜ਼ਾਂ ਭੁੱਖਾ ਕੋਈ ਦੇਗ ਤਿਆਰ ਗੁਰੂ ਕੀ ਹੋਈ, ਉਸ ਸਮੇਂ ਵੈਰੀ ਕਿਵੇਂ ਆਵੈ ਪਰਮ ਮੀਤ ਸਮ ਤੋਹ ਸ਼ਿਕਾਵੈ। ਕਿਰਤ ਕਮਾਈ ਕਰਕੇ ਦੂਜੇ ਦੀ ਲੋੜ ਪੂਰੀ ਕਰਨ ਨਾਲ ਇੱਕ ਅਕਹਿ ਆਨੰਦ ਪ੍ਰਾਪਤ ਹੁੰਦਾ ਹੈ ਜੋ ਵੰਡ ਛਕਣ ਵਾਲਾ ਹੀ ਮਹਿਸੂਸ ਕਰ ਸਕਦਾ ਹੈ, ਕਿਉਂਕਿ ਜਿਸ ਲੋੜਵੰਦ ਦੀ ਲੋੜ ਪੂਰੀ ਹੁੰਦੀ ਹੈ ਉਸ ਦੀ ਆਤਮਾ ਵਿੱਚੋਂ ਧੁਰ ਅੰਦਰੋਂ ਲੋੜ ਪੂਰੀ ਕਰਤਾ ਪ੍ਰਤੀ ਅਸੀਸ ਨਿਕਲਦੀ ਹੈ ਜੋ ਆਤਮਕ ਖੁਸ਼ੀ ਅਤੇ ਆਨੰਦ ਪ੍ਰਦਾਨ ਕਰਦੀ ਹੈ। ਦੂਜਾ ਵੰਡ ਛਕਣ ਨਾਲ ਦੇਣ ਦਾ ਸੁਭਾਅ ਪ੍ਰਵਕ ਹੁੰਦਾ ਹੈ, ਕਿਉਂਕਿ ਪਰਮੇਸ਼ਰ ਦਾ ਸੁਭਾਅ ਦੇਣ ਦਾ ਹੈ। ਜਿੰਨਾ ਚਿਰ ਮਨੁੱਖ ਦੀ ਵੀ ਦੇਣ ਬਿਰਤੀ ਨਹੀਂ ਨਾ ਬਣਦੀ ਉਨਾ ਚਿਰ ਪ੍ਰਭੂ ਨਾਲ ਜੀਵ ਦੀ ਇੱਕ ਸੁਰਤਾ ਹੋਣੀ ਔਖੀ ਹੈ, ਕਠਿਨ ਹੈ। ਪ੍ਰਭੂ ਦੇ ਸੁਭਾਅ ਬਾਰੇ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਸੇਧ ਦਿੱਤੀ ਹੈ ਕਿ ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾਂ ਜੁਗੰਤਰ ਖਾਹੀ ਖਾਹੇ, ਉਹ ਤਾਂ ਵੱਡਾ ਦਾਤਾ ਤਿਲ ਨਾ ਤਮਾਏ। ਇਸ ਬਿਰਤੀ ਦਾ ਮਾਲਕ ਹੈ ਪਰਮੇਸ਼ਰ। ਜਿਹੜਾ ਮਨੁੱਖ ਕਿਰਤ ਕਰ ਵੰਡ ਛਕਣ ਦੀ ਚਾਲੀ ਨੂੰ ਅਪਣਾ ਲੈਂਦਾ ਸਹਿਜੇ ਸਹਿਜੇ ਉਸ ਦਾ ਵੀ ਦੇਣ ਸੁਭਾਅ ਬਣ ਜਾਂਦਾ, ਦੇਣ ਬਿਰਤੀ ਬਣ ਜਾਂਦੀ ਹੈ ਜੋ ਸਮਾਂ ਪਾ ਕੇ ਪ੍ਰਭੂ ਵਿੱਚ ਅਭੇਦਤਾ ਲਈ ਸਹਾਇਕ ਹੁੰਦੀ ਹੈ। ਭਾਈ ਗੁਰਦਾਸ ਜੀ ਨੇ ਵੀ ਗੁਰੂ ਚਾਲੀ ਦੀ ਪ੍ਰੋੜਤਾ ਕਰਦਿਆਂ ਬਚਨ ਕੀਤਾ, ਘਾਲ ਖਾਏ ਸੁਕਿਰਤ ਕਰੈ ਵੱਡਾ ਹੋਏ ਨਾ ਆਪ ਗਣਾਏ, ਤਥਾ ਘਾਲ ਖਾਏ ਸੇਵਾ ਕਰੈ ਗੁਰ ਉਪਦੇਸ਼ ਅਵੇਸ਼ ਵਸਿਖ ਹੈ। ਵੰਡ ਛਕਣ ਲਈ ਆਵਾਜ਼ਾਂ ਉਹੀ ਮਾਰ ਸਕਦਾ ਹੈ ਜਿਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਾਲ ਖਾਏ ਕਿਸ ਹੱਥੋਂ ਦੇਹ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਅਪਣਾਇਆ ਹੋਵੇ। ਪਰ ਅੱਜ ਤਾਂ ਖੇਡ ਹੀ ਹੋਰ ਬਣੀ ਹੋਈ ਹੈ। ਮਨੁੱਖ ਦੇਣ ਨਾਲੋਂ ਲੈਣ ਵਿੱਚ ਜ਼ਿਆਦਾ ਖੁਸ਼ੀ ਮਹਿਸੂਸ ਕਰਦਾ ਹੈ, ਵੰਡਣ ਦੀ ਥਾਂ ਇਕੱਠਾ ਕਰਨ ਨੂੰ ਤਰਜੀਹ ਦਿੰਦਾ ਹੈ, ਘਾਲ ਖਾਏ ਸੇਵਾ ਕਰੇ ਦੀ ਥਾਂ ਆਪਣੀ ਸੇਵਾ ਕਰਾਉਣ ਵਿੱਚ ਮਾਣ ਮਹਿਸੂਸ ਕਰਦਾ ਹੈ। ਸਤਿਗੁਰੂ ਜੀ ਨੇ ਬਚਨ ਕੀਤਾ ਸੀ ਗਰੀਬ ਦਾ ਮੂੰਹ ਗੁਰੂ ਕੀ ਗੋਲਕ, ਪਰ ਅੱਜ ਅਮੀਰ ਦਾ ਮੂੰਹ ਹੀ ਗੁਰੂ ਦੀ ਗੋਲਕ ਬਣ ਗਿਆ ਹੈ। ਲੋੜਵੰਦ ਭੁੱਖਿਆਂ ਦੀ ਥਾਂ ਰੱਜਿਆਂ ਨੂੰ ਹੋਰ ਰਜਾਉਣ ਦੀ ਪ੍ਰਪਾਟੀ ਪ੍ਰਪੱਕ ਹੁੰਦੀ ਜਾ ਰਹੀ ਹੈ, ਜੋ ਸਹੀ ਰਸਤੇ ਤੋਂ ਭਟਕਣ ਦੀਆਂ ਨਿਸ਼ਾਨੀਆਂ ਸਾਕਾਰ ਹੋ ਰਹੀਆਂ ਹਨ। ਅੱਜ ਮਨਮਤ ਦਾ ਤਿਆਗ ਕਰਕੇ ਗੁਰਮਤ ਦੇ ਅਸੂਲਾਂ ਦੇ ਧਾਰਨੀ ਬਣਨ ਦੀ ਅਤਿਅੰਤ ਲੋੜ ਹੈ। ਗੁਰਮਤ ਵਿੱਚ ਸਹੀ ਸੁਖੀ ਸੁਹੇਲਾ ਜੀਵਨ ਬਤੀਤ ਕਰਨ ਲਈ ਸਤਿਗੁਰੂ ਜੀ ਨੇ ਇੱਕ ਹੋਰ ਉਪਦੇਸ਼ ਦਿੱਤਾ, ਉਹ ਹੈ ਨਾਮ ਜਪੋ। ਸੰਸਾਰ ਵਿੱਚ ਹਰ ਮਨੁੱਖ ਸੁੱਖ ਚਾਹੁੰਦਾ, ਸੁੱਖ ਦੀ ਪ੍ਰਾਪਤੀ ਵਾਸਤੇ ਹੀ ਸਾਰੀ ਉਮਰ ਯਤਨ ਕਰਦਾ, ਪਰ ਸੁੱਖ ਫਿਰ ਵੀ ਨਹੀਂ ਮਿਲਦਾ। ਸੁੱਖ ਨਾ ਪ੍ਰਾਪਤ ਹੋਣ ਦਾ ਕੀ ਕਾਰਨ ਹੈ? ਸਤਿਗੁਰੂ ਜੀ ਇਸ ਸਵਾਲ ਦਾ ਉੱਤਰ ਗੁਰਬਾਣੀ ਵਿੱਚ ਬਖਸ਼ਦੇ ਨੇ ਕਿ ਮਨੁੱਖ ਸੁੱਖ ਦੇ ਸੋਮੇ, ਆਨੰਦ ਦੇ ਸੋਮੇ, ਸੁੱਖ ਦੇਣ ਵਾਲੇ ਸੋਮੇ ਪ੍ਰਭੂ ਨਾਲੋਂ ਟੁੱਟ ਕੇ ਪ੍ਰਭੂ ਨਾਲੋਂ ਟੁੱਟੀਆਂ ਹੋਈਆਂ ਤੇ ਤੋੜਨ ਵਾਲੀਆਂ ਵਸਤਾਂ ਵਿੱਚੋਂ ਸੁੱਖ ਭਾਲਦਾ। ਜਿਵੇਂ ਮਨੁੱਖ ਬਹੁਤ ਸਾਰਾ ਧਨ ਇਕੱਠਾ ਕਰਕੇ ਸੁੱਖ ਦੀ ਲਾਲਸਾ ਕਰਦਾ, ਮਨੁੱਖ ਅੱਖਾਂ ਨਾਲ ਸੁੰਦਰ ਦ੍ਰਿਸ਼ ਅਤੇ ਸੂਰਤਾਂ ਵੇਖ ਕੇ ਸੰਤੁਸ਼ਟਤਾ ਤੇ ਸੁੱਖ ਭਾਲਦਾ, ਕੋਈ ਮਨੁੱਖ ਰਾਜ ਭਾਗ ਦੀ ਪ੍ਰਾਪਤੀ ਵਿੱਚੋਂ ਸੁੱਖ ਲੱਭਦੇ ਨੇ। ਸਾਹਿਬਾਂ ਦੇ ਫਰਮਾਨ ਅਨੁਸਾਰ ਇਨ੍ਹਾਂ ਵਸਤੂਆਂ ਵਿੱਚੋਂ ਸੁੱਖ ਤਾਂ ਕੀ ਪ੍ਰਾਪਤ ਹੋਣਾ, ਸਗੋਂ ਦੁੱਖ ਕੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ ਦੀ ਸਚਾਈ ਸਾਕਾਰ ਹੁੰਦੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਫਰਮਾਨ ਹੈ, ਸੁੱਖ ਨਾਹੀ ਬਹੁਤੈ ਤਨ ਖਾਟੇ, ਸੁੱਖ ਨਾਹੀ ਪੇਕੇ ਨਿਰਤ ਨਾਟੇ, ਸੁੱਖ ਨਾਹੀ ਬਹੁ ਦੇਸ਼ ਕਮਾਏ। ਸੁੱਖ ਮਿਲਦਾ ਹੈ ਤੇ ਕੇਵਲ ਸਰਬ ਸੁਖਾਂ ਹਰ ਹਰ ਗੁਣ ਗਾਏ, ਹਰੀ ਦੇ ਗੁਣ ਗਾਉਣ ਨਾਲ ਸੁੱਖ ਮਿਲਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਚਨਾਂ ਨੂੰ ਕਮਾਉਣ ਨਾਲ, ਉਹ ਬਚਨ ਹਨ ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਸਤਿਗੁਰੂ ਜੀ ਦੇ ਤਤ ਬਚਨਾਂ ਨੂੰ ਕਮਾਉਣ ਨਾਲ। ਤਤ ਬਚਨ ਕੀ ਨੇ? ਸੋਧਤ ਸੋਧਤ ਸੋਧ ਤਤ ਵਿਚਾਰਿਆ, ਨਾਮ ਬਿਨਾਂ ਸੁਖ ਨਾਹੇ ਸਰ ਪਰਹਾਰਿਆ। ਪ੍ਰਭੂ ਦਾ ਨਾਮ ਜਪਣ ਨਾਲ ਲੋਕ ਪ੍ਰਲੋਕ ਦੀਆਂ ਵਡਿਆਈਆਂ, ਸਦੀਵੀ ਆਨੰਦ, ਮਨ ਬਾਸ਼ਿਤ ਫਲ ਪ੍ਰਾਪਤ ਹੋ ਜਾਂਦੇ ਹਨ। ਸਤਿਗੁਰੂ ਅਮਰਦਾਸ ਜੀ ਦਾ ਫਰਮਾਨ ਹੈ, ਮੇਰੇ ਮਨ ਹਰ ਜਪ ਸਦਾ ਧਿਆਏ, ਸਦਾ ਆਨੰਦ ਹੋਵੇ ਦਿਨ ਰਾਤੀ, जो इच्छा सोई फल पाए। परमेश्वर दा नाम आराधन नाल जिथे सारे दे सारे सुख प्राप्त हुंदे अते मूह मंगियां मुरादां मिल जांदियां हन, उत्थे आत्मक शांति खुशी खेड़ा सदीवी आनंद दीआं दातां सुते सिद्ध ही प्राप्त हुंदियां हन। नाम जपण नाल सब तों वड्डी बख्श इह हुंदी है कि साडे मन उपर जो जन्मां जन्मांतरां दे पाप संस्कारां दी मलीनता लगी हुई है, जिस प्रथा श्री गुरु अमरदास जी ने सोरठ दी वार विच संकेत दिता है, जो पावन बचन धन गुरु ग्रंथ साहिब जी दे पन्ना 951 उपर अंकित हन कि जन्म जन्म की इस मन को मल लागी, काला हुआ स्याह खनली धोती उजली न हो गई, जे सो धोवण पाओ। सो सतगुरु जी ने जो ए संकेत दिता है सो ए मलीनताई नाम जप की बरकत नाल खत्म हो जाती है, मन अपने असली रूप विच निखर जाता है, नाम का हिरदे विच निवास हो जाता है। प्रभ कै सिमरन मन की मल जाए, अमृत नाम रिदमाए समाए। नाम मन की मैल किवें उतारदा है, जिवें शरीर के अंग मिट्टी कट्टे नाल भर जाण, कपड़े पलीत हो जाण, उन्हां नूं साबण ला के पानी विच झकल के साफ सुथरे कर लैंदा है, तिवें ही प्रभु प्यार विच भिज के जपिया नाम मत नूं उज्जल करदा है, भरिया हथ पैर तन दे पानी धोतै उतर सुखे, मूत पलीती कपड़ होए दे साबून लईऐ ओ धोए। इसे तरह ही भरिया मत पापां कै संग ओ धोपै नावें कै रंग। कई बार साडे मना विच शंका बन जांदा है कि शायद नाम जपण दा कार्ज करन लई दुनियावी कार विहार सानूं छड्डणे पैणगे अते किते एकांतवास टिकाणा करना पवेगा, फिर संसार दी गुजरान किवें चलेगी। गुरमत विच किते भी संसार नूं त्यागण दी जां कामकार नूं कार विहार नूं छड्डण दी सिख्या नहीं दित्ती, सगों संसार दीआं सारीआं जिम्मेवारियां नूं बड़ी लगन अते तनदेही नाल निभाउंदिआं हत्थां पैरां नाल किरत करदिआं रसना ते मन नाल नाम जपण दी प्रेरणा दित्ती है, जिवें भगत नामदेव जी करिया करदे सन कि नामा कहै तलोचना मुख ते राम संभाल, हाथ पाऊं कर काम सब चीत निरंजन नाल। इस जीवन जुक्ति नूं अपने जीवन विच अपनाउणा, इक्को समय दो काम किवें करने ने, बाबा नामदेव जी ने ही रामकली राग विच इस दुनिया दीआं पंज उदाहरणां दे के इसे मन नाल संसार दे कार विहार करन अते उसे ही मन नाल प्रभु सिमरन करन दी जुगत प्रदान कीती है। जिवें इक्को मन दुनिया दे दो दो काम हर रोज करदा है, तिवें कार विहार करदिआं उठत बैठत सोभत धियाईऐ मार्ग चलत हरै हर काइयै दी कार करनी। बाबा नामदेव जी दा फरमान है कि आनी ले कागत काटी ले गुडी, आकाश मधे भरमी अले, पंच जना स्यों बात बतौआ चीत सो डोरी राखी अले, मन राम नामा बेदी अले जैसे कनक कला चित मांडी अले रहाओ। आनी ले कुंभ पराही ले उदक, राज कुवार पुरंदरिये हस्त विनोद विचार करती है चीत सो गागर राखी अले, मंदर एक द्वार दस जाके गौ चरावन छाडी अले, पांच कोस पर गौ चरावत चीत सो बछरा राखी अले, कहत नाम देओ सुनो तलोचन बालक पालन पौड़ी अले, अंतर बाहर काज विरुद्धी चीत सो बारक राखी अले। नाम जपद्या जपद्या जिन्हां नूं नाम दा रस प्राप्त हो जांदा है उन्हां दी होर रसा कसा वलों झाक सदा लई खत्म हो जांदी है, ओ तां संसार नूं पुकार पुकार के कह दिंदे ने राम रस पिया रे, जेह रस बिसर गए रस और। नाम दा रस प्राप्त हुंदे सार संसार दे सारे रस समेत नशियां दे गुरमुख नूं कदे चंगे नहीं लगदे, इन्हां सुरूर देण वाले मादक नशियां नूं ओ तुच्छ जाणदा है ते बाबा कबीर जी वांग कह दिंदा है कि ओ रस पिया इह रस नहीं भावा, ओ गुरु प्यारा ता राम रसायण जो रते नानक सच अमली दे रंग विच रंगीजिया हुंदा है। नाम दा नशा कितों बाहरों माया खर्च के प्राप्त नहीं हुंदा, नाम दीआं दातां गुरु नूं आपा समर्पित करके तान मान धन सब सौंप गुर को हुक्म मन्निआ पाईऐ दे धारनी बन के प्राप्त कीतियां जा सकदियां हन। सो ऐसे अमोलक नाम दे रस नूं प्राप्त करन लई जतनशील होना चाहीदा है, थोड़ चिरे लोक परलोक दा विगाड़ करन वाले तन अते धन दा नाश करके आत्मा नूं मलीन करन वाले नशियां तों सदा परहेजगारी बन के अपना लोक सुखी परलोक सुहेला करना चाहीदा है। गुरु गौड़ी करेगा। वाहिगुरु जी का खालसा, वाहिगुरु जी की फतेह।